कुंभ बद्दा जल नहीं, जल बिन कुंभ न होई। ज्ञान का बद्दा मन रही, गुर बिन ज्ञान न होई। पाई रे गुर बिन ज्ञान न होई। पुछो ब्रह्म नारदे वेद व्यास कोई। जिन मस्तक तुर हर लिखिया, तिन सतगुर मिलिया राम राजे। अज्ञान अंधेरा कटिया, गुर ज्ञान कट बलिया। रतन राम न कटही के पीतर, ताको ज्ञान न पायो। जन नानक भगवान भजन बिन बिरथा, जन्म गवायो। ज्ञान अंजन गुर दिया, ज्ञान अंधेर विनाश। हर कृपा ते संत भेटिया, नानक मन प्रगास। अंतर गुर ज्ञान हर रतन है, मुक्त करावण हारा। नानक जिसनु नदर करे, सो पावे होए दर सचियारा। ज्ञान ध्यान गुरु शब्द है मीठा, गुरु कृपा किने विले चख डीठा। आज दे रूहानी सत्संग गुरु साहिबा ने ज्ञान शब्द बख्शा है। गुरु साहब ज्ञान दे राही उपदेश करते हैं कि ये ज्ञान की है, ये किस तरीके नाल प्राप्त किया जा सकता है। पुराने युग विच ही ज्ञान दा ये अंदर दा रास्ता सी। तीन युग निकल चुके हैं। इन्हां तीन युगां विच ऋषि मुनिया ने जिस ज्ञान दा जिक्र किया, उसनों किस तरह प्राप्त किया जा सकता है, इस दा की लाभ है। इस ज्ञान नूं प्राप्त करन लई कुछ नियम बनाए सी, इन्हां दे बारे जिक्र करना जरूरी है, क्योंकि असी बाहरी कर्म कांडा विच फसे हुए हां। सत्संग ते पुराने युग दे रस्ते विच कोई फर्क नहीं है। इस दी रूप रेखा जरूर बदल गई है। पहले युग विच लंबी उम्रां हुंदियां सी, ए सारे कर्म कांड असी कर सकदे सी। हुण इस समय शरीर जर्जर है ते उन्हां दे उम्रां वी छोटी हन। चाह के भी असी पुराने युग दे योग कर्म कांड नहीं कर सकदे। गीता विच श्री कृष्ण जी ने कहा है, उस परम चेतन तो सारी सृष्टि दी उत्पत्ति हुई है। जिस वेले चेतन विले दे अंदर चल पैंदी है, ए ही ज्ञान है। परम चेतन तो सारे पदार्थां दी उत्पत्ति हो रही है। सारी गीता इस नाल परी हुई है। ये सारे नियम बना करके ज्ञान दी प्राप्ति हुंदी है। गीता भी तुझको ज्ञान दा रूप दिता गया है। सब तो पहले मुक्ति पूजा वास्ते ऋषि मुनिया ने जिक्र किया ते कहा कि असी उस परमात्मा नूं नहीं जानदे। संगत दा ध्यान टिकाण वास्ते मूर्त बनाई, 2-4 घंटे मूर्त नूं निहारना है। जिस तरह साडे गुरु कहंदे ने कि तुसी सत्संग विच जाके अपने गुरु दे दर्शन करने ने, 2-4 घंटे उसकी उपासना करोगे ते अंदर ध्यान टिकेगा। वो सारा जो नियम अंदर जान दा तत है, वो असी भूल गए। उस तो बाद तीर्थ स्थाना ते दे वास्ते क्या कि तीर्थ स्थाना ते जप तप पूजा हैगी है। इस दा अर्थ सी कि जंगला या तीर्थ स्थाना ते ऋषि मुनि एकांत विच होंदे सी, शहर या राज विच नहीं होंदे सी। संगता नूं ताकीद कीती गई कि उन्हां दे दर्शन करो, तद ही उन्हां दे तीर्थ स्थाना दा उदाहरण दिता कि उन्हां दे ऋषि मुनिया दे दर्शन करो ते सत्संग सुनो, तद तुसी ब्रह्म ज्ञान नूं प्राप्त करोगे। हुण अज तीर्थ स्थाना दा साडे मन विच कोई मान नहीं है। दर्शन करन ते असी तीर्थां ते जांदे हां और उत्थे कई तरह दियां चीजां समान ते लैणे देणे करदे ते खरीददारी करदे हां। हो सारा तीर्थ यात्रा दा भाव खत्म हो गया, जब तब संजम योग दे आधार रह गए। जर जर शरीर नूं कुछ नहीं कर सकदे, मन दी गंढ खुले बगैर असी मंजिल ते नहीं ਪਹੁੰਚ ਸਕਦੇ। ਇਸ ਉਪਲਬਧੀ ਨੂੰ ਬ੍ਰਹਮ ਗਿਆਨ ਕਿਹਾ ਜਾਂਦਾ ਹੈ। ਅਸੀਂ ਜਿਸ ਵੀ ਅਵਤਾਰ ਦੀ ਮੂਰਤ ਬਣਾ ਕੇ ਸਾਧਨਾ ਕਰਕੇ ਉਸਦੇ ਉੱਥੇ ਤੱਕ ਪਹੁੰਚ ਜਾਵਾਂਗੇ ਜਿੱਥੇ ਤੱਕ ਕਿ ਉਸਦੀ ਪਹੁੰਚ ਹੈ। ਇਹ ਕਰਮ ਕਰਕੇ ਜਪ ਤਪ ਕਰਕੇ ਅੰਦਰ ਦੀ ਪ੍ਰਾਪਤੀ ਨਹੀਂ ਹੋਏਗੀ। ਇਹ ਸਾਰੇ ਜਪ ਤਪ ਨੂੰ ਆਪਣਾ ਕਹਿ ਕੇ ਪੁਜਵਾ ਰਹੇ ਨੇ। ਇਸ ਕਰਕੇ ਸਤਿਗੁਰ ਨੇ ਸੰਤ ਅਵਤਾਰ ਭੇਜੇ ਨੇ। ਕਾਲ ਨੇ ਆਪਣੇ ਜਗਦੀਸ਼ ਭੇਜ ਕੇ ਆਪਣੀ ਪੂਜਾ ਕਰਾਈ। ਇਹ ਜਿਹੜੇ ਸੰਤ ਸੱਚਖੰਡ ਭੇਜ ਕਰਕੇ ਨਿਯਮ ਪ੍ਰਗਟ ਕੀਤੇ ਕਰਮ ਤੇ ਉਪਾਸਨਾ ਜਿਹੜੇ ਸੰਤ ਆਏ ਨੇ ਉਹਨਾਂ ਨੇ ਕਿਹਾ ਕਿ ਜੀਵ ਉੱਤੇ ਕਰਮਾਂ ਦਾ ਬੋਝਾ ਹੈ, ਸਾਰੇ ਕਰਮ ਇੱਕ ਲਾਈਨ ਵਿੱਚ ਖਤਮ ਕਰ ਦਿੱਤੇ, ਐਸੇ ਕਿਹੜੇ ਇਹ ਕਰਮ ਕਰੀਏ। ਗੁਰੂ ਸਾਹਿਬ ਫਰਮਾਉਂਦੇ ਨੇ ਕਿ ਤੂੰ ਉਹ ਸਾਰੇ ਕਰਮ ਕਰਨੇ ਨੇ ਜਿਸ ਨਾਲ ਗੁਰੂ ਨੂੰ ਪ੍ਰਸੰਨ ਕਰ ਸਕੇ। ਅਸੀਂ ਉਹ ਸਾਰੇ ਕਰਮ ਕਰਨੇ ਨੇ ਜੋ ਸਾਡੇ ਗੁਰੂ ਨੂੰ ਖੁਸ਼ ਰੱਖ ਸਕਦੇ ਨੇ। ਉਸ ਦੇ ਬਚਨਾਂ ਨੂੰ ਯਾਦ ਰੱਖਣਾ ਹੈ। ਇੱਕ ਸੇਵਾਦਾਰ ਆਪਣੇ ਗੁਰੂ ਦੀ ਸਰੀਰਕ ਸੇਵਾ ਤਨ ਮਨ ਧਨ ਨਾਲ ਕਰਦਾ ਹੈ ਤੇ ਸੰਗਤ ਵਿੱਚ ਆਉਂਦਾ ਹੈ। ਉਸ ਵਾਸਤੇ ਅਲੱਗ ਨਿਯਮ ਨੇ, ਉਸ ਤੇ ਗੁਰੂ ਪ੍ਰਸੰਨ ਹੀ ਹੋਏਗਾ। ਸਤਸੰਗ ਵਿੱਚ ਗੁਰੂ ਉਪਦੇਸ਼ ਕਰਦੇ ਨੇ, ਤੂੰ ਆਪਣੇ ਗੁਰੂ ਦੇ ਬਚਨਾਂ ਨੂੰ ਯਾਦ ਰੱਖਣਾ ਹੈ ਤੇ ਉਹ ਕਹਿੰਦੇ ਨੇ ਤੂੰ ਉਹ ਹੀ ਕਰਨਾ ਹੈ, ਤੇਰੇ ਸਾਰੇ ਕਰਮ ਕਾਂਡ ਉਸ ਵਿੱਚ ਆ ਜਾਣਗੇ। ਤੂੰ ਉਪਾਸਨਾ ਦਾ ਹੱਕਦਾਰ ਨਹੀਂ ਜਦ ਤੱਕ ਤੂੰ ਮੈਲਾ ਹੈ। ਜੇ ਤੂੰ ਆਪਣੇ ਗੁਰੂ ਨੂੰ ਪ੍ਰਸੰਨ ਕਰ ਲੇਗਾ ਉਸ ਵੇਲੇ ਤੈਨੂੰ ਅੰਦਰ ਦਾ ਰਸਤਾ ਦੇਣਗੇ। ਤੂੰ ਰਹਿਣਾ ਕ੍ਰਸਤ ਵਿੱਚ ਤੇ ਸਮਾਜ ਵਿੱਚ ਧਿਆਨ ਨੂੰ ਅੰਦਰ ਲਗਾਉਣਾ ਹੈ। ਉਸ ਜਾਪ ਦਾ ਭੇਦ ਗੁਰੂ ਸਾਹਿਬ ਉਸ ਵੇਲੇ ਦੇਣਗੇ ਜੋ ਹੀ ਤੇਰਾ ਗੁਰਮੰਤਰ ਭੇਦ ਹੈ। ਉਸ ਵੇਲੇ ਤੈਨੂੰ ਇੱਥੇ ਫਲ ਦੀ ਪ੍ਰਾਪਤੀ ਹੋਏਗੀ, ਬ੍ਰਹਮ ਦਾ ਗਿਆਨ। ਉਸ ਵੇਲੇ ਤੈਨੂੰ ਇੱਥੇ ਜਿਹੜਾ ਗਿਆਨ ਹੋਏਗਾ, ਔਰ ਜਦੋਂ ਤੈਨੂੰ ਸੱਤ ਦਾ ਗਿਆਨ ਹੋਏਗਾ ਉਦੋਂ ਉਹ ਤੇਰੀ ਉਪਾਸਨਾ ਪੂਰੀ ਹੋ ਜਾਏਗੀ। ਗੁਰੂ ਨਾਨਕ ਦੇਵ ਜੀ ਦੀ ਬਾਣੀ ਪਹਿਲੇ ਮਹੱਲੇ ਵਿੱਚ ਕਹੀ ਗਈ ਹੈ। ਭਾਈ ਰੇ ਗੁਰ ਬਿਨ ਗਿਆਨ ਨਾ ਹੋਈ, ਪੁੱਛੋ ਬ੍ਰਹਮ ਨਾਰਦੇ ਵੇਦ ਵਿਆਸੇ। ਬਿਨਾਂ ਗੁਰੂ ਦੇ ਗਿਆਨ ਨੂੰ ਪ੍ਰਾਪਤ ਨਹੀਂ ਕਰ ਸਕਦੇ। ਬ੍ਰਹਮਾ ਨਾਰਦ ਨੂੰ ਵੀ ਗਿਆਨ ਨਹੀਂ ਹੋਇਆ ਸੀ। ਉਹ ਤਿੰਨ ਲੋਕ ਤੱਕ ਪਹੁੰਚ ਪਾਏ ਸੀ। ਸੰਤ ਦਾ ਗਿਆਨ 3+2=5 ਮੰਡਲਾਂ ਦਾ ਹੈ। ਜੇ ਬ੍ਰਹਮਾ ਨਾਰਦ ਨੂੰ ਇਹ ਗਿਆਨ ਮਿਲ ਗਿਆ ਹੁੰਦਾ ਤੇ ਉਹਨਾਂ ਨੂੰ ਮੁਕਤੀ ਮਿਲ ਗਈ ਹੁੰਦੀ। ਗੁਰੂ ਦਰੋਣਾਚਾਰਿਆ ਜੀ ਅਸਤਰ ਸ਼ਸਤਰ ਵਿੱਚ ਪੂਰਾ ਗਿਆਨ ਰੱਖਦੇ ਸੀ। ਉਸ ਸਮੇਂ ਵਿੱਚ ਅਸਤਰ ਸ਼ਸਤਰ ਦੇ ਗਿਆਨ ਤ੍ਰਿਆਂ ਨੂੰ ਪ੍ਰਾਪਤ ਕਰਨ ਦਾ ਹੱਕ ਸੀ। ਇਹ ਨਿਯਮ ਰਿਸ਼ੀਆਂ ਨੇ ਬਣਾਏ ਸੀ। ਇੱਕ ਵਾਰ ਇਹ ਭੀਲ ਦੇ ਮਨ ਵਿੱਚ ਲਾਲਚ ਹੋਈ ਕਿ ਉਸ ਗਿਆਨ ਨੂੰ ਪ੍ਰਾਪਤ ਕਰਨ ਦੀ ਹਿੰਮਤ ਕਰਕੇ ਉਹ ਗੁਰੂ ਦਰੋਣਾਚਾਰਿਆ ਕੋਲ ਗਿਆ। ਕਹਿਣ ਲੱਗਾ ਕਿ ਮੈਂ ਗਿਆਨ ਪ੍ਰਾਪਤ ਕਰਨਾ ਚਾਹੁੰਦਾ ਹਾਂ। ਗੁਰੂ ਸਾਹਿਬ ਨੇ ਇਨਕਾਰ ਕਰ ਦਿੱਤਾ ਕਿ ਤੂੰ ਇਸ ਗਿਆਨ ਦਾ ਅਧਿਕਾਰੀ ਨਹੀਂ ਹੈ। ਉਸ ਦੇ ਮਨ ਵਿੱਚ ਗਿਆਨ ਦੀ ਲਲਕ ਸੀ। ਰੋਜ਼ ਗੁਰੂ ਦੇ ਦਰਸ਼ਨ ਕਰਦਾ ਸੀ ਤੇ ਇੱਕ ਜਜ਼ਬਾ ਪੈਦਾ ਹੁੰਦਾ ਸੀ। ਆਖਿਰ ਰਿਹਾ ਨਹੀਂ ਗਿਆ, ਸਾਰਾ ਕੁਛ ਤਿਆਗ ਦਿੱਤਾ। ਪਹਿਲੇ ਸਤਸੰਗ ਵਿੱਚ ਗੁਰੂ ਸਾਹਿਬ ਨੇ ਨਿਯਮ ਦੱਸੇ ਸੀ, ਉਸ ਦਾ ਪਾਲਣ ਕੀਤਾ ਤਾਂ ਹੀ ਉਸ ਨੂੰ ਗਿਆਨ ਪ੍ਰਾਪਤ ਹੋਇਆ। ਬਾਹਰੋਂ ਅੰਦਰੋਂ ਦਿਨੇ ਰਾਤੀ ਧਿਆਨ ਟਿਕਾਇਆ, ਗਿਆਨ ਪ੍ਰਾਪਤ ਹੋਣ ਲੱਗ ਗਿਆ ਪਿਆ, ਸਾਰੇ ਭੇਦ ਪ੍ਰਾਪਤ ਕਰ ਗਿਆ। ਜੋ ਗੁਰੂ ਸਾਹਿਬ ਭੇਦ ਅਰਜੁਨ ਨੂੰ ਦਿੰਦੇ ਸੀ, ਇੱਕ ਵੀ ਭੇਦ ਆਪਣੇ ਕੋਲ ਨਹੀਂ ਰੱਖਿਆ। ਜਦੋਂ ਗੁਰੂ ਸਾਹਿਬ ਭਿਖਿਆ ਵਾਸਤੇ ਜਾ ਰਹੇ ਸੀ ਤੇ ਰਸਤੇ ਵਿੱਚ ਪੜਾਅ ਪਿਆ ਤੇ ਧਿਆਨ ਮਗਨ ਸਨ ਤੇ ਇੱਕ ਕੁੱਤਾ ਆ ਕੇ ਉੱਥੇ ਭੋਪਣ ਲੱਗ ਪਿਆ। ਤਦ ਇਸ ਭੀਲ ਨੇ ਇਸ ਤਰ੍ਹਾਂ ਵਾਣ ਮਾਰੇ ਕਿ ਉਹ ਕੁੱਤਾ ਜ਼ਖਮੀ ਨਹੀਂ ਹੋਇਆ, ਪਰ ਬਾਣ ਨਾਲ ਉਸਦਾ ਮੂੰਹ ਬੰਦ ਹੋ ਗਿਆ। ਉਸਦੇ ਮਨ ਵਿੱਚ ਚਾਹ ਸੀ ਕਿ ਗੁਰੂ ਦੀ ਕਿਸ ਤਰ੍ਹਾਂ ਸੇਵਾ ਕਰਾਂ, ਡਰਦਾ ਰਿਹਾ ਕਿ ਗੁਰੂ ਨਾਰਾਜ਼ ਨਾ ਹੋ ਜਾਏ। ਜਦੋਂ ਗੁਰੂ ਸਾਹਿਬ ਧਿਆਨ ਲਗਾ ਕੇ ਹਟੇ ਤੇ ਕੁੱਤੇ ਦੇ ਮੂੰਹ ਨੂੰ ਬਾਣਾ ਨਾਲ ਬੰਦ ਦੇਖਿਆ ਤੇ ਪੁੱਛਿਆ ਕਿ ਕਿਸ ਨੇ ਇਹ ਕਰਮ ਕੀਤਾ ਹੈ। ਕਹਿਣ ਲੱਗੇ ਅਰਜੁਨ ਦੇ ਸਿਵਾ ਕੋਈ ਇਹ ਕਰਮ ਨਹੀਂ ਕਰ ਸਕਦਾ। ਅਰਜੁਨ ਵੀ ਇਨਕਾਰੀ ਹੋ ਗਿਆ। ਗੁਰੂ ਸਾਹਿਬ ਨੇ ਕਿਹਾ ਕਿ ਭਾਲ ਕਰੋ ਇਹ ਕਰਮ ਕਿਸ ਨੇ ਕੀਤਾ ਹੈ। ਜਦੋਂ ਅੱਗੇ ਸਥਾਨ ਤੇ ਆ ਗਏ ਤੇ ਭੀਲ ਨੇ ਕਿਹਾ ਕਿ ਇਹ ਮੈਂ ਕੀਤਾ ਹੈ। ਗੁਰੂ ਦਰੋਣਾਚਾਰ ਨੇ ਪੁੱਛਿਆ ਕਿ ਤੇਰਾ ਗੁਰੂ ਕੌਣ ਹੈ ਤੇ ਉਸ ਨੇ ਇਹ ਕਿਹਾ ਕਿ ਮੇਰੇ ਗੁਰੂ ਤੇ ਤੁਸੀਂ ਹੀ ਹੋ ਤੇ ਇਹ ਸਿੱਖਿਆ ਤੁਹਾਡੇ ਕੋਲੋਂ ਲਿੱਤੀ ਹੈ। ਉਹਨਾਂ ਨੇ ਦੇਖਿਆ ਕਿ ਉਹਨਾਂ ਦੇ ਨੈਣ ਨਕਸ਼ ਦੀ ਮੂਰਤ ਉੱਥੇ ਬਣੀ ਹੈ। ਉਹ ਤਾਜਬ ਕਰਨ ਲੱਗੇ ਕਿ ਮੈਂ ਤੇ ਤੈਨੂੰ ਕੋਈ ਸ਼ਸਤਰ ਗਿਆਨ ਨਹੀਂ ਦਿੱਤਾ। ਤਦ ਉਸਨੇ ਦੱਸਿਆ ਕਿ ਮੈਂ ਪਲ ਪਲ ਤੁਹਾਡਾ ਧਿਆਨ ਕਰਦਾ ਸੀ, ਤਦ ਮੈਨੂੰ ਇਹ ਗਿਆਨ ਪ੍ਰਾਪਤ ਹੋਇਆ। ਗੁਰੂ ਦਰੋਣਾਚਾਰ ਨੇ ਸੋਚਿਆ ਕਿ ਇਹ ਅਰਜੁਨ ਤੋਂ ਸ਼੍ਰੇਸ਼ਟ ਸ਼ਿਸ਼ਯ ਨਾ ਸਿੱਧ ਹੋ ਜਾਵੇ ਤੇ ਉਹਨਾਂ ਨੇ ਗੁਰੂ ਦਕਸ਼ਿਣਾ ਵਿੱਚ ਉਸ ਪੀਲ ਦਾ ਅੰਗੂਠਾ ਮੰਗ ਲਿਆ। ਉਸ ਨੇ ਇੱਕ ਅੰਗੂਠਾ ਕੱਟ ਕੇ ਗੁਰੂ ਨੂੰ ਭੇਟ ਕਰ ਦਿੱਤਾ। ਅਸੀਂ ਇਹ ਸਾਖੀ ਦੀ ਗਹਿਰਾਈ ਵਿੱਚ ਨਹੀਂ ਜਾਣਾ, ਪੀਲ ਨੇ ਕਿਸ ਤਰ੍ਹਾਂ ਗਿਆਨ ਨੂੰ ਪ੍ਰਾਪਤ ਕੀਤਾ। ਅਸੀਂ ਵੀ ਆਪਣੇ ਗੁਰੂ ਤੇ ਪਲ ਪਲ ਧਿਆਨ ਕਰਨਾ ਹੈ। ਅਸੀਂ ਹੋਰ ਪਦਾਰਥਾਂ ਦਾ ਧਿਆਨ ਕਰਦੇ ਹਾਂ 24 ਘੰਟੇ ਤੇ ਗੁਰੂ ਵਾਸਤੇ ਦੋ ਤੋਂ 3 ਘੰਟੇ ਦਾ ਸਮੇਂ ਕੱਢਦੇ ਹਾਂ। ਇਹ ਗੰਢ ਬੰਨ ਲੋ, ਅਸੀਂ ਇਨ੍ਹਾਂ ਤੁਕਾਂ ਤੇ ਨਹੀਂ ਜਾਣਾ। ਸੋ ਸਿਮਰੇ ਜਿਨਾਬ ਸਿਮਰਾ, ਇਨ੍ਹਾਂ ਲਾਈਨਾਂ ਦਾ ਜੋ ਗਲਤ ਅਰਥ ਕੱਢੇਗਾ ਉਹ 84 ਦੇ ਗੇੜ ਵਿੱਚ ਜਾਏਗਾ। ਕੁੰਭੇ ਬੰਦਾ ਜਲ ਰਹੇ ਜਲ ਬਿਨ ਗੁੰਭ ਨਾ ਹੋਈ, ਗਿਆਨ ਕਾ ਬੱਧਾ ਮਨ ਰਹੇ ਗੁਰ ਬਿਨ ਗਿਆਨ ਨਾ ਹੋਈ। ਕੀ ਕੁੰਭ ਕਹਿਣ ਨਾਲ ਤੇ ਕਰਮ ਕੱਟ ਜਾਣਗੇ ਕਿ ਜਲ ਬਿਨਾ ਤੇਰੀ ਮੁਕਤੀ ਹੈ, ਗਿਆਨ ਕਾ ਬੱਧਾ ਮਨ ਰਹੇ ਗੁਰ ਬਿਨ ਗਿਆਨ ਨਾ ਹੋਈ। ਮਨ ਨੂੰ ਰੋਕਣ ਵਾਸਤੇ ਮਨ ਦੀ ਗੰਢ ਜਿਸ ਨੂੰ ਖੋਲਣ ਨਾਲ ਗਿਆਨ ਪ੍ਰਾਪਤ ਹੋ ਸਕਦਾ ਹੈ। ਮਨ ਦਾ ਦ੍ਰਿਸ਼ਟਾਂਤ ਹੈ ਹਾਥੀ। ਮਹਾਵਤ ਜਿਸ ਤਰ੍ਹਾਂ ਹਾਥੀ ਨੂੰ ਕਾਬੂ ਕਰਦਾ ਹੈ ਉਸ ਤਰ੍ਹਾਂ ਤੂੰ ਮਨ ਨੂੰ ਕਾਬੂ ਕਰ ਲਏਗਾ ਤੇ ਸਤ ਨੂੰ ਪ੍ਰਾਪਤ ਕਰ ਜਾਏਗਾ। ਪਹਿਲੀ ਪੌੜੀ ਵਿੱਚ ਰੀਤੀ ਰਿਵਾਜ ਤੇ ਕਰਮ ਬਣਾਏ ਨੇ, ਦੂਸਰੀ ਪੌੜੀ ਵਿੱਚ ਕਰਮ ਤੇ ਉਪਾਸਨਾ ਬਦਲ ਗਈ। ਸਾਰਾ ਭੇਦ ਗੁਰੂ ਕੋਲ ਹੈ, ਗੁਰੂ ਪ੍ਰਸੰਨ ਹੋਏਗਾ ਤੇ ਸਾਰਾ ਭੇਦ ਸਾਨੂੰ ਦੇ ਦੇਗਾ। ਗਿਆਨ ਦਾ ਅਰਥ ਅੰਦਰ ਦੇ ਸ਼ਬਦ ਰੂਪ ਵਿੱਚ ਕੀਤਾ ਗਿਆ ਹੈ। ਤੁਸੀਂ ਵੀ ਅੱਜ ਗੰਢ ਮਾਰ ਲੋ ਕਿ ਗੁਰੂ ਦਾ ਪਲ ਪਲ ਧਿਆਨ ਕਰਨਾ ਹੈ। ਅਸੀਂ ਉਹ ਮੋਤੀ ਗ੍ਰਹਿਣ ਕਰਨਾ ਹੈ, ਅਸੀਂ ਉਸ ਮੋਤੀ ਨੂੰ ਭੁੱਲ ਚੁੱਕੇ ਹਾਂ, ਸਤਸੰਗ ਕਰ ਜਾਂਦੇ ਹਾਂ। ਇਹ ਕਮਾਈ ਦਾ ਰਸਤਾ ਹੈ, ਸੁਣਨਾ ਤੇ ਪੜ੍ਹਨਾ ਪਹਿਲੀ ਪੌੜੀ ਹੈ। ਗੁਰੂ ਸਾਵਣ ਸਿੰਘ ਜੀ ਨੇ ਕਿਹਾ ਕਿ ਗੁਰੂ ਸਾਹਿਬ ਸਮਝਾਉਂਦੇ ਨੇ ਕਿ ਸਾਰੀ ਬਾਣੀ ਤੁਹਾਡੇ ਨੱਕ ਥੱਲੇ ਹੈ, ਸੁਣ ਪੜ੍ਹ ਕੇ ਸਮਝਦੇ ਹਾਂ ਕਿ ਸਾਰੇ ਭਰਮਾਂ ਵਿੱਚੋਂ ਨਿਕਲ ਕੇ ਜਾਣਾ ਹੈ। ਆਖਿਰ ਉਸਨੇ ਹੀ ਅੱਗੇ ਜਾਣਾ ਹੈ ਜੋ ਇਸ ਰਸਤੇ ਤੇ ਚੱਲੇਗਾ।